You're with SBS Radio. ਪਿਆਰੇ ਦੋਸਤੋ, SBS ਰੇਡੀਓ ਦੇ ਪੰਜਾਬੀ ਪ੍ਰੋਗਰਾਮ ਲਈ ਮੈਂ ਪ੍ਰੀਤਿੰਦਰ ਸਿੰਘ ਗਰੇਵਾਲ। ਸਾਡਾ ਇੱਕ ਸੈਗਮੈਂਟ ਆ ਤੁਹਾਡੀ ਕਹਾਣੀ ਤੁਹਾਡੀ ਜ਼ੁਬਾਨੀ। ਉਸ ਸਿਲਸਿਲੇ 'ਚ ਅਸੀਂ ਆਮ ਲੋਕਾਂ ਦੀਆਂ ਖਾਸ ਗੱਲਾਂ ਤੁਹਾਡੇ ਤੱਕ ਲੈ ਕੇ ਆਉਂਦੇ ਹਾਂ। ਕਾਫੀ ਦੇਰ ਤੋਂ ਮਹਿਸੂਸ ਕਰ ਰਿਹਾ ਸੀ ਮੈਂ ਕਿ ਕਿਸੇ ਅੰਤਰਰਾਸ਼ਟਰੀ ਵਿਦਿਆਰਥੀ ਨੂੰ ਤੁਹਾਡੇ ਰੂਬਰੂ ਨਹੀਂ ਕੀਤਾ। ਸਾਡੇ ਕੋਲ ਸਟੂਡੀਓ 'ਚ ਅੱਜ ਮਹਿਮਾਨ ਬਣ ਕੇ ਆਈ ਹੈ ਰਮਨਜੋਤ ਕੌਰ। ਹਾਂਜੀ ਰਮਨ, ਸਤਿ ਸ਼੍ਰੀ ਅਕਾਲ ਜੀ। ਐਨ
ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ
ਜੀ। ਰਮਨ, ਸਭ ਤੋਂ ਪਹਿਲਾਂ ਤਾਂ ਇਹੀ ਦੱਸੋ, ਇੱਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਪੰਜਾਬ ਤੋਂ ਇੱਥੇ ਆਉਣ ਦਾ ਜਿਹੜਾ ਸਫ਼ਰ ਆ ਉਹ ਕਿਵੇਂ ਦਾ ਰਿਹਾ?
ਹੁਣ ਤੱਕ ਸਟਰਗਲਸ ਵੀ ਰਹੇ ਨੇ ਅਤੇ ਲਾਈਕ ਵਧੀਆ ਵੀ ਰਿਹਾ, ਬਹੁਤ ਕੁਝ ਸਿੱਖਣ ਨੂੰ ਮਿਲਿਆ। ਲਾਈਕ ਮੈਂ ਐਜ਼ ਅ ਨਰਸਿੰਗ ਸਟੂਡੈਂਟ ਇੱਥੇ ਆਈ ਸੀ ਮਨਾਸ਼ ਯੂਨੀਵਰਸਿਟੀ ਦੇ ਵਿੱਚ, ਹੁਣ ਆਲਮੋਸਟ 3 ਸਾਲ ਹੋ ਗਏ ਆ। ਅਤੇ ਔਨ ਦਾ ਵੇ ਕਾਫੀ ਜ਼ਿਆਦਾ ਸਟਰਗਲਸ ਹੋਏ ਸਟੱਡੀ ਦੇ ਨਾਲ ਨਾਲ, ਲਾਈਕ ਜੋਬ ਕਰਨੀ ਅਤੇ ਬਿਕੋਜ਼ ਮਨਾਸ਼ ਨਹੀਂ ਸੀਗੀ ਤਾਂ ਥੋੜ੍ਹੀ ਟਫ ਵੀ ਸੀਗੀ, ਬਟ ਸਟਿਲ ਸਭ ਕੁਝ ਮੈਨੇਜ ਕੀਤਾ। ਅਤੇ ਲਾਸਟ ਡਿਸੰਬਰ ਦੇ ਵਿੱਚ ਮੇਰੀ ਡਿਗਰੀ ਫਿਨਿਸ਼ ਹੋਈ ਅਤੇ ਹੁਣ ਮੈਂ ਐਜ਼ ਅ ਰਜਿਸਟਰ ਨਰਸ ਮੈਂ ਹੋਸਪਿਟਲ ਦੇ ਵਿੱਚ ਕੰਮ ਵੀ ਕਰ ਰਹੀ ਹਾਂ। ਸੋ ਯਾ, ਇਟ ਵਾਸ ਚੈਲੇਂਜਿੰਗ ਬਟ ਵਰਥ ਇਟ।
ਸਭ ਤੋਂ ਵੱਡਾ ਸਵਾਲ ਜਿਹੜਾ ਅਸੀਂ ਅਕਸਰ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਪੁੱਛਦੇ ਹਾਂ, ਕਿਸ ਕਿਸਮ ਦੀਆਂ ਚੁਣੌਤੀਆਂ ਤੁਹਾਨੂੰ ਆਈਆਂ ਅਤੇ ਤੁਹਾਡੇ ਨਾਲਦਿਆਂ ਨੂੰ ਆਈਆਂ?
ਮੈਂ ਕਹਿ ਸਕਦੀ ਹਾਂ ਮੈਂ ਬਾਕੀਆਂ ਦੇ ਨਾਲੋਂ ਪ੍ਰਿਵਿਲੇਜ ਸੀਗੀ, ਬਿਕੋਜ਼ ਮੇਰੀ ਫੈਮਿਲੀ ਸੀਗੀ ਇੱਥੇ, ਮੇਰੇ ਮਾਮੂ ਹੈਗੇ ਆ ਅਤੇ ਉਹਨਾਂ ਨੇ ਮੈਨੂੰ ਲਾਈਕ ਸਪੋਰਟ ਕੀਤਾ ਆ। ਉਨੀ ਪ੍ਰੋਬਲਮ ਨਹੀਂ ਆਈ ਜਿੰਨੀ ਯੂਜ਼ੁਅਲ ਸਟੂਡੈਂਟਸ ਨੂੰ ਆਉਂਦੀ ਹੁੰਦੀ, ਇੰਟਰਨੈਸ਼ਨਲ ਸਟੂਡੈਂਟਸ ਨੂੰ। ਬਟ ਸਟਿਲ ਲਾਈਕ ਯੂਨੀ ਮੈਨੇਜ ਕਰਨੀ ਅਤੇ ਨਾਲ ਦੀ ਨਾਲ ਆਪਣਾ ਵਰਕ ਮੈਨੇਜ ਕਰਨਾ, ਉਹ ਥੋੜ੍ਹਾ ਬਹੁਤਾ ਚੈਲੇਂਜਿੰਗ ਸੀਗਾ, ਬਟ ਫੈਮਿਲੀ ਦੀ ਸਪੋਰਟ ਨਾਲ ਫਿਰ ਵੀ ਮਤਲਬ ਸਭ ਕੁਝ ਹੋ ਗਿਆ।
ਇੱਕ ਨਵਾਂ ਮਾਹੌਲ ਹੁੰਦਾ, ਨਵੀਆਂ ਗੱਲਾਂ ਹੁੰਦੀਆਂ, ਉੱਥੋਂ ਜਿਸ ਕਿਸਮ ਦੀ ਪੜ੍ਹਾਈ ਪੜ੍ਹਦੇ ਆਪਾਂ ਆਏ ਹਾਂ ਉਸ ਕਿਸਮ ਦਾ ਮਾਹੌਲ ਇੱਥੇ ਨਹੀਂ ਹੁੰਦਾ। ਸੋ ਪੜ੍ਹਾਈ ਨੂੰ ਲੈ ਕੇ ਕਿਸੇ ਕਿਸਮ ਦੀ ਦਿੱਕਤ ਤਾਂ ਨਹੀਂ ਆਈ?
ਆਈ ਸੀ, ਕਿਉਂਕਿ ਜਦੋਂ ਮੈਂ ਆਈ ਸੀ ਤਾਂ ਉਦੋਂ ਹੀ ਕੋਵਿਡ ਆ ਗਿਆ ਸੀਗਾ ਅਤੇ ਉਹਦੇ ਕਰਕੇ ਸਾਰੀ ਸਟੱਡੀ ਔਨਲਾਈਨ ਹੋ ਗਈ ਸੀ। ਲਾਈਕ ਇੰਡੀਆ ਆਪਾਂ ਉੱਦਾਂ ਕਦੇ ਸਟੱਡੀ ਨਹੀਂ ਕੀਤੀ ਤਾਂ ਉਹ ਚੀਜ਼ 'ਚ ਕਾਫੀ ਮਤਲਬ ਟਫ ਲੱਗਿਆ ਸੀਗਾ, ਉਹ ਸਭ ਕੁਛ ਹੀ ਔਨਲਾਈਨ, ਅਤੇ ਪਹਿਲਾਂ ਸਮਝ ਵੀ ਨਹੀਂ ਆਉਂਦਾ ਸੀ ਕਿੱਦਾਂ ਕੀ ਕਰਨਾ, ਕਿਉਂਕਿ ਉੱਥੇ ਕਦੇ ਇੱਦਾਂ ਲਾਈਕ ਲੈਪਟੋਪ ਵਗੈਰਾ 'ਤੇ ਅਸਾਈਨਮੈਂਟਸ ਵੀ ਨਹੀਂ ਕੀਤੀਆਂ ਸੀਗੀਆਂ, ਅਤੇ ਉਹ ਸਭ ਕੁਛ ਪਹਿਲਾਂ ਟਫ ਲੱਗਿਆ। ਬਟ ਹੌਲੀ ਹੌਲੀ ਸਭ ਕੁਛ ਮਤਲਬ ਟੀਚਰਸ ਦੀ ਵੀ ਸਪੋਰਟ ਸੀਗੀ, ਉਹਨਾਂ ਨੇ ਵੀ ਗਾਈਡ ਕੀਤਾ ਵਧੀਆ, ਅਤੇ ਮਤਲਬ ਸੀਗਾ ਔਖਾ ਬਟ ਸਪੋਰਟ ਦੇ ਨਾਲ ਹੋ ਗਿਆ।
ਮਨੈਸ਼ ਯੂਨੀਵਰਸਿਟੀ ਆ, ਯੂਨੀ ਮੈਲਬਰਨ ਆ, ਸਿਡਨੀ 'ਚ UNSW ਆ, USAID ਆ, ਇਹ ਜਦੋਂ ਆਪਾਂ ਨਾਂ ਲੈਂਦੇ ਹਾਂ ਨਾ ਤਾਂ ਇੱਕ ਵਾਰ ਸਿਰ ਹਲਕਾ ਜਿਹਾ ਉੱਤੇ ਨੂੰ ਜਾਂਦਾ, ਜਿਹੜੇ ਪੜ੍ਹਦੇ ਆ ਉਹਨਾਂ ਦਾ ਫਖਰ ਨਾਲ, ਅਤੇ ਜਿਹੜੇ ਨਹੀਂ ਪੜ੍ਹਦੇ ਉਹ ਕਹਿੰਦੇ ਵਾਹ ਯਾਰ ਕਿੱਡੀ ਵਧੀਆ ਯੂਨੀਵਰਸਿਟੀ ਆ ਨਾ।
ਹਾਂਜੀ,
ਪਰ ਉਸ ਲਿਹਾਜ਼ ਨਾਲ ਦਿਮਾਗੀ ਬੋਝ ਵੀ ਰਹਿੰਦਾ ਕਿਉਂਕਿ ਪੜ੍ਹਾਈ ਦਾ ਮਿਆਰ ਬਹੁਤ ਚੰਗਾ।
ਹਾਂਜੀ,
ਅਤੇ ਫੀਸਾਂ ਵੀ ਬਹੁਤ ਜ਼ਿਆਦਾ ਹੋਣੀਆਂ।
ਹਾਂਜੀ, ਮੇਰੀ ਫੀਸ ਹੁੰਦੀ ਸੀ 36,000 ਪਰ ਈਅਰ, ਬਟ ਮੇਰੀ ਫੈਮਿਲੀ ਵੀ ਉੱਧਰੋਂ ਲਾਈਕ ਉਹਨਾਂ ਨੇ ਹਮੇਸ਼ਾ ਸਪੋਰਟ ਕੀਤੀ ਆ। ਮੈਥੋਂ ਇੱਥੇ ਜਿੰਨਾ ਹੁੰਦਾ ਸੀਗਾ ਤਾਂ ਮੈਂ ਟਰਾਈ ਕਰਦੀ ਸੀ ਮੈਂ ਕਰਾਂ ਆਪਣੀ ਫੀਸ ਕਲੈਕਟ, ਬਟ ਮੇਰੇ ਪੇਰੈਂਟਸ ਤਾਂ ਹਮੇਸ਼ਾ ਹੀ ਹੁੰਦਾ ਸੀ ਕਿ ਤੂੰ ਆਪਣੀ ਸਟੱਡੀ ਵੱਲ ਧਿਆਨ ਦੇ, ਬਾਕੀ ਅਸੀਂ ਸਭ ਕੁਛ ਆਪਣਾ ਆਪੇ ਦੇਖਾਂਗੇ
ਜੀ। ਅਤੇ ਇਹ ਫਿਰ 2 ਸਾਲ ਦਿੱਤੀ ਫੀਸ?
ਨਹੀਂ, 3 ਸਾਲ।
3 ਸਾਲ?
ਹਾਂਜੀ।
ਅਤੇ 3 ਸਾਲ ਫਿਰ ਅੱਖ ਦੇ ਫੇਰ ਨਾ ਲੰਘੇ ਜਾਂ ਸਮਾਂ ਲੱਗਦਾ? ਕਿਉਂਕਿ ਕਹਿੰਦੇ ਆ ਨਾ ਜੀ ਸਮਾਂ ਚੰਗਾ ਚੱਲਦਾ ਹੋਵੇ ਤਾਂ ਅੱਖ 'ਤੇ ਫੇਰ ਲੰਘ ਜਾਂਦਾ, ਜੇ ਔਖਾ ਚੱਲਦਾ ਹੋਵੇ ਤਾਂ ਇਕੱਲੇ ਇਕੱਲੇ ਦਿਨ ਸੂਈ ਘੁੰਮੀ ਦਾ ਵੀ ਪਤਾ ਲੱਗਦਾ।
ਹਾਂ ਨਹੀਂ, ਮੇਰੇ ਐਕਚੁਅਲੀ ਕਾਫੀ ਜਲਦੀ ਨਿਕਲਿਆ, ਕਿਉਂਕਿ ਇੱਕ ਤਾਂ ਲਾਈਕ ਮੈਂ ਹੁਣ ਮਾਮੂ ਦੀ ਫੈਮਿਲੀ ਨਾਲ ਹੀ ਸੀਗੀ ਨਾ, ਤਾਂ ਮਤਲਬ ਫੈਮਿਲੀ ਦੇ ਵਿੱਚ ਰਹਿਣਾ ਤਾਂ ਇੰਨਾ ਔਖਾ ਨਹੀਂ ਲੱਗ ਰਿਹਾ ਸੀਗਾ ਮੈਨੂੰ। ਲਾਈਕ ਲਿਵਿੰਗ ਐਕਸਪੈਂਸਿਸ ਨਹੀਂ ਹੁੰਦੇ ਸੀ ਮੇਰੇ ਜ਼ਿਆਦਾ, ਸਭ ਕੁਛ ਹੁੰਦਾ ਸੀ, ਕੋਈ ਰੈਂਟ ਨਹੀਂ, ਕੋਈ ਫੂਡ ਦਾ ਪੇ ਨਹੀਂ ਹੁੰਦੀ ਸੀ ਮੇਰੀ। ਸੋ ਮੇਰੀ ਮੇਨਲੀ ਮੇਰਾ ਹੁੰਦਾ ਸੀ ਜੇ ਮੈਂ ਕਰਦੀ ਵੀ ਸੀ ਤਾਂ ਆਪਣੀ ਫੀਸ ਲਈ, ਅਤੇ ਹੋਰ ਕੋਈ ਐਕਸਪੈਂਸ ਨਹੀਂ ਹੁੰਦਾ ਸੀ ਤਾਂ ਇੰਨਾ ਜ਼ਿਆਦਾ ਔਖਾ ਨਹੀਂ ਹੋਇਆ।
ਅਤੇ ਘਰ 'ਚ ਪੜ੍ਹਾਈ ਲਿਖਾਈ ਵਾਲਾ ਪਹਿਲਾਂ ਤੋਂ ਹੀ ਮਾਹੌਲ ਆ? ਜੇ ਆਪਾਂ ਪੰਜਾਬ ਦੀ ਗੱਲ ਕਰੀਏ, ਕਿਹੜਾ ਇਲਾਕਾ?
ਮੇਰਾ ਲੁਧਿਆਣਾ ਆ। ਮੇਰੀ ਐਕਚੁਅਲੀ ਸਾਡੀ ਜੁਆਇੰਟ ਫੈਮਿਲੀ ਆ, ਤਾਂ ਮੇਰੇ ਜਿਹੜੇ ਬਾਕੀ ਕਜ਼ਨ ਨੇ, ਇੱਕ ਮੇਰਾ ਬੀ ਫਾਰਮੇਸੀ ਕਰ ਰਹੇ ਸੀ ਉਹ ਇੰਡੀਆ 'ਚ, ਅਤੇ ਉਹ ਹੁਣ ਅਮੈਰੀਕਾ ਨੇ, ਅਤੇ ਇੱਕ ਮੇਰੀ ਕਜ਼ਨ ਸਿਸਟਰ, ਅਤੇ ਉਹਨੇ ਕੀਤਾ ਸੀ ਫਿਜ਼ੀਓ ਦਾ, ਉਹ ਵੀ ਅਮੈਰੀਕਾ 'ਚ ਨੇ, ਅਤੇ ਹੁਣ ਅਸੀਂ ਮੇਰਾ ਬ੍ਰਦਰ ਅਤੇ ਅਸੀਂ ਦੋਨੇ ਇੱਥੇ ਹਾਂ।
ਅਤੇ ਉਹ ਕੀ ਕਰਦਾ?
ਉਹ ਵੀ ਨਰਸਿੰਗ ਦੇ ਵਿੱਚ ਹੀ ਆ।
ਸੋ ਨਰਸਿੰਗ ਨੂੰ ਭਾਗ ਲਾ ਰਹੇ ਹਾਂ ਫਿਰ ਦੋਨੋਂ ਜਣੇ?
ਮਨੈਸ਼ ਯੂਨੀ? ਹਾਂਜੀ, ਸੇਮ ਯੂਨੀ।
ਠੀਕ ਆ, ਚਲੋ ਫਿਰ ਉਹਨੂੰ ਹੁਣ ਮਾੜੀ ਮੋਟੀ ਸਿਖਲਾਈ ਤੁਹਾਡੇ ਵੱਲੋਂ ਵੀ ਹੋ ਜੂ, ਕਿਉਂਕਿ
ਹਾਂਜੀ ਹਾਂਜੀ
ਤੁਹਾਡੇ ਵਾਲਾ ਕੰਮ ਤਾਂ ਹੁਣ ਅੱਗੇ ਲੰਘ ਗਿਆ।
ਨਹੀਂ, ਜਿੰਨੀ ਹੈਲਪ ਹੁੰਦੀ ਆ ਫਿਰ ਉਹਦੀ ਵੀ ਕਰਦੀ ਹਾਂ।
ਪਰ ਕਿਤੇ ਅਸਾਈਨਮੈਂਟਾਂ 'ਚ ਤਾਂ ਨਹੀਂ ਕਿਤੇ
ਹੁੰਦੀ ਰਹਿੰਦੀ ਆ?
ਸਹੀ ਆ, ਸਹੀ ਆ। ਅਤੇ ਮਾਪਿਆਂ ਦੀ ਕੋਈ ਖਾਸ ਗੱਲ ਜਿਹੜੀ ਲੜ ਬੰਨੀ ਹੋਵੇ ਅਤੇ ਤੁਹਾਡੇ ਕੰਮ ਆਈ ਹੋਵੇ?
ਮੇਰੇ ਪੇਰੈਂਟਸ ਨੇ ਹਮੇਸ਼ਾ ਹੀ ਕਿਹਾ ਸੀ ਕਿ ਜੋ ਵੀ ਕੰਮ ਕਰਨਾ ਆਪਣਾ ਮਤਲਬ ਪੂਰਾ ਮਨ ਲਾ ਕੇ ਕਰਨਾ, ਜਿੱਦਾਂ ਕੰਮ ਚੋਰੀ ਨਹੀਂ ਕਰਨੀ ਕਦੇ ਵੀ, ਜੋ ਵੀ ਕਰੋ ਬਸ ਆਪਣਾ ਮਨ ਲਾ ਕੇ ਕਰੋ। ਸੋ ਉਹੀ ਚੀਜ਼ ਮੇਰੇ ਹਮੇਸ਼ਾ ਮਾਇੰਡ 'ਚ ਹੁੰਦੀ ਸੀ ਕਿ ਜੇ ਹੁਣ ਕਰ ਹੀ ਰਹੇ ਹਾਂ ਤਾਂ ਪ੍ਰੋਪਰ ਕਰਨਾ, ਕਿ ਉਹਦੇ ਵਿੱਚ ਲਾਈਕ ਕੋਈ ਇੱਦਾਂ ਸ਼ੋਰਟਕੱਟ ਟਾਈਪ ਨਹੀਂ ਲੱਭਣਾ ਹੈਗਾ ਆਪਾਂ। ਸੋ ਬਟ ਮੇਰੇ ਪੇਰੈਂਟਸ ਨੇ ਹਮੇਸ਼ਾ ਮੈਨੂੰ ਸਪੋਰਟ ਕੀਤੀ ਆ, ਮੈਨੂੰ ਕਿਸੇ ਚੀਜ਼ ਤੋਂ ਕਦੇ ਮਨ੍ਹਾ ਨਹੀਂ ਕੀਤਾ ਹੈਗਾ, ਸਪੈਸ਼ਲੀ ਸਟੱਡੀ ਦੇ ਰਿਲੇਟਡ ਮੈਂ ਕੁਛ ਵੀ ਕਹਾਂ ਤਾਂ ਮੇਰੀ ਹਰੇਕ ਚੀਜ਼ ਪੂਰੀ ਹੁੰਦੀ ਸੀਗੀ।
ਅਤੇ ਮੈਂ ਵੇਖਦਾ ਬਹੁਤ ਸਾਰੇ ਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ ਮੇਰਾ ਵਾਹ ਵਾਸਤਾ ਅਤੇ ਉਹਨਾਂ ਤੋਂ ਉਹਨਾਂ ਦੇ ਵਿਚਾਰ ਜਾਣਨ ਦੀ ਕੋਸ਼ਿਸ਼ ਹੁੰਦੀ ਹੈ ਮੇਰੀ। ਕੰਮ ਅਤੇ ਪੜ੍ਹਾਈ ਦੋਨਾਂ ਦਾ ਸਮਤੋਲ ਬਿਠਾ ਕੇ ਰੱਖਣਾ ਵਿਦਿਆਰਥੀ ਲਈ ਬੜਾ ਜ਼ਰੂਰੀ ਆ। ਨਾਲ ਨਾਲ ਦੇਖੋ ਕਈ ਵਾਰ ਮਨ 'ਚ ਆਉਂਦਾ ਫੀਸਾਂ ਵੀ ਕੱਢਣੀਆਂ, ਨਾਲ ਨਾਲ ਪੜ੍ਹਾਈ ਵੀ ਆ। ਤੁਹਾਡੇ ਲਈ ਕਿੰਨਾ ਔਖਾ ਰਿਹਾ ਹੈ, ਨਾਲ ਨਾਲ ਕੰਮ ਵੀ ਕਰਦੇ ਰਹੇ ਹੋ?
ਹਾਂਜੀ ਮੈਂ ਕੀਤਾ ਆ, ਅਤੇ ਕਈ ਵਾਰ ਲਾਈਕ ਆਪਾਂ ਸਾਰੇ ਥੋੜ੍ਹੇ ਜਿਹੇ ਲਾਲਚੀ ਵੀ ਹੋ ਜਾਂਦੇ ਹਾਂ, ਆਪਾਂ ਨੂੰ ਹੁੰਦਾ ਕਿ ਹਾਂ ਕੰਮ ਵੱਧ ਕਰ ਲਈਏ, ਪੜ੍ਹਾਈ ਤਾਂ ਹੁੰਦੀ ਰਹੂਗੀ,
ਡਾਲਰ ਡਿੱਗਦੇ ਹੋਣ।
ਹਾਂਜੀ ਹਾਂਜੀ, ਬਟ ਗੱਲ ਇਹ ਹੁੰਦੀ ਆ ਕਿ ਜੇ ਆਪਾਂ ਕੰਮ 'ਤੇ ਜ਼ਿਆਦਾ ਫੋਕਸ ਕਰਨ ਲੱਗ ਜਾਂਦੇ ਹਾਂ ਅਤੇ ਆਪਣੀ ਸਟੱਡੀ ਲੈਕ ਕਰਦੀ ਆ, ਅਤੇ ਅੱਗੇ ਜਾ ਕੇ ਜੇ ਹੁਣ ਉਹੀ ਪੇਪਰਾਂ ਦੇ ਵਿੱਚੋਂ ਲਾਈਕ ਕੋਈ ਫੇਲ ਹੋ ਗਿਆ, ਕੁਛ ਵੀ ਹੋ ਗਿਆ, ਤਾਂ ਇੱਕ ਸਾਲ ਪੂਰਾ ਰਿਪੀਟ ਕਰਨਾ ਪੈਂਦਾ ਆ। ਸੋ ਉਹ ਵਰਥ ਨਹੀਂ ਹੈਗਾ, ਸੋ ਉਹਦੇ ਨਾਲੋਂ ਪਹਿਲਾਂ ਆਪਣੇ ਜਿਹੜੇ ਹੁਣ 2-3 ਸਾਲ ਹੈਗੇ ਆ ਉਦੋਂ ਸਟੱਡੀ ਕਰ ਲਓ, ਪੈਸੇ ਤਾਂ ਫਿਰ ਬਾਅਦ ਚੋਂ ਬਣਨੇ ਹੀ ਨੇ
ਜੀ। 10-20 ਹਜ਼ਾਰ ਕਮਾਉਣ ਦੇ ਚੱਕਰ 10-20 ਹਜ਼ਾਰ ਹੋਰ ਦੇਣਾ ਪੈਣਾ ਤੇ ਜਿਹੜਾ
ਇੱਕ ਸਾਲ ਖਰਾਬ,
ਹਾਂਜੀ ਕੋਈ ਮੁੱਲ ਨਹੀਂ,
ਕਿਉਂਕਿ ਮੇਰੇ ਕਈ ਹੈਗੇ ਨੇ ਫਰੈਂਡਸ ਜਿਨ੍ਹਾਂ ਨਾਲ ਹੋਇਆ ਇੱਦਾਂ, ਅਤੇ ਹੁਣ ਇੱਕ ਸਾਲ 2 ਸਾਲ ਪਿੱਛੇ ਰਹਿਣ ਨਾਲ ਅਤੇ ਉਹ ਸਾਰਾ ਹੀ ਤੁਹਾਡਾ ਟਾਈਮ ਹੀ ਖਰਾਬ ਹੁੰਦਾ ਆ ਫਿਰ
ਜੀ। ਅਤੇ ਜਿਹੜੇ ਤੁਸੀਂ 10ਵੀਂ ਜਾਂ 12ਵੀਂ ਜਦੋਂ ਕੀਤੀ ਸੀ ਉਦੋਂ ਵੀ ਪੜ੍ਹਾਈ ਲਿਖਾਈ 'ਚ ਹੁਸ਼ਿਆਰ ਸੀ, ਕਿਸ ਕਿਸਮ ਦੀ ਸਟੈਂਡਿੰਗ ਸੀ ਉਦੋਂ?
ਮੈਂ ਐਕਚੁਲੀ ਜਦੋਂ ਦੀ ਮੈਂ ਫਸਟ ਕਲਾਸ ਤੋਂ ਹੀ ਮੈਂ ਫਸਟ ਆ ਰਹੀ ਹਾਂ ਹਮੇਸ਼ਾ, ਅਤੇ ਮੈਂ 12th ਕਲਾਸ 'ਚ ਵੀ ਆਪਣੇ ਸਕੂਲ 'ਚ ਟੋਪ ਕੀਤਾ ਸੀਗਾ। ਸੋ ਉਹ ਮੈਂ ਆਪਣੇ ਪੇਰੈਂਟਸ ਨੂੰ ਹੀ ਕਹੂੰਗੀ, ਉਹਨਾਂ ਨੇ ਹਮੇਸ਼ਾ ਲਾਈਕ ਮੈਨੂੰ ਸਪੋਰਟ ਕੀਤਾ, ਮੈਨੂੰ ਇੱਦਾਂ ਹਮੇਸ਼ਾ ਹੀ ਕਿਹਾ ਵੀ ਤੂੰ ਪੜ੍ਹ ਆਪਣਾ, ਅਤੇ ਜਿੱਦਾਂ ਘਰ ਦੇ ਕੰਮਾਂ ਲਈ ਮੈਨੂੰ ਕਦੇ ਇੰਨਾ ਕਿਹਾ ਨਹੀਂ ਹੈਗਾ ਉਹਨਾਂ ਨੇ, ਅਤੇ ਉੱਦਾਂ ਵੀ ਮੰਮਾ ਨੇ ਵੀ ਜਿੱਦਾਂ ਸਵੇਰੇ ਉੱਠ ਕੇ ਮੈਨੂੰ ਉਠਾਉਣਾ, ਜੇ ਮੈਂ 3 ਵਜੇ ਕਹਿਣਾ 4 ਵਜੇ ਕਹਿਣਾ ਉਹਨਾਂ ਨੇ ਉਠਾਉਣਾ, ਅਤੇ ਫਿਰ ਖਾਣ ਪੀਣ ਨੂੰ ਵੀ ਸਭ ਕੁਛ ਰੈਡੀ ਰੱਖਣਾ, ਮਤਲਬ ਮੈਨੂੰ ਕਦੇ ਕੁਛ ਕਰਨਾ ਨਹੀਂ ਪਿਆ ਸੀ।
ਯਾਨੀ ਤੁਸੀਂ ਦੁੱਧ ਦਾ ਗਲਾਸ ਪੀ ਕੇ ਮੰਜੇ ਦੇ ਥੱਲੇ ਨਹੀਂ ਕਰ ਦੇਣਾ ਵੀ ਮਾਤਾ ਆਪੇ ਚੱਕੇ ਲਈ ਹੋਣਾ ਨਾ?
ਹਾਂਜੀ, ਨਹੀਂ ਮੈਨੂੰ ਕਰਨੀ ਨਹੀਂ ਦਿੰਦੇ ਸੀ ਫਿਰ ਉਦੋਂ। ਲਾਈਕ ਜਦੋਂ ਮੇਰੀ +2 ਕਲਾਸ ਵੀ ਸੀਗੀ ਤਾਂ ਮੈਨੂੰ ਹੁੰਦਾ ਸੀ, ਮੇਰਾ ਫਿਕਸ ਸਕੈਡਿਊਲ ਹੁੰਦਾ ਸੀਗਾ, ਤਾਂ ਮੈਂ 6 ਵਜੇ ਉੱਠਣਾ ਹਰ ਰੋਜ਼ ਅਤੇ 11 ਵਜੇ ਮਤਲਬ ਸੌਣਾ ਹੁੰਦਾ ਸੀ, ਤਾਂ ਮੈਂ ਆਪਣੀ ਸਾਰੀ ਰੂਟੀਨ ਸੈੱਟ ਕੀਤੀ ਹੁੰਦੀ ਸੀਗੀ, ਅਤੇ ਮੰਮਾ ਨੂੰ ਵੀ ਪਤਾ ਸੀ ਇਹਨੇ ਕਿਹੜੇ ਟਾਈਮ ਕੀ ਖਾਣਾ ਆ, ਤਾਂ ਉਸ ਹਿਸਾਬ ਨਾਲ ਮਤਲਬ ਉਹਨਾਂ ਨੇ ਪੂਰਾ ਕੀਤਾ ਮੇਰਾ
ਜੀ। ਅਤੇ ਉਹ ਗੱਲ ਜਿਹਦੇ ਕਰਕੇ ਮੈਂ ਤੁਹਾਨੂੰ ਅੱਜ ਸਟੂਡੀਓ 'ਚ ਸੱਦਿਆ, ਅੰਗਰੇਜ਼ੀ ਬਹੁਤ ਲੋਕਾਂ ਲਈ ਹਊਆ ਵਾ। ਬਹੁਤ ਸਾਰੇ ਲੋਕ ਨੇ ਜਿਹੜੇ ਆ ਆਇਲਟਸ ਅਤੇ PTE ਵਾਲੇ ਗੇੜ 'ਚ ਇਹੋ ਜਿਹੇ ਫਸੇ, 2-2 ਵਾਰ, 5-5 ਵਾਰ, 20-20 ਵਾਰ ਵਾਲਿਆਂ ਨੂੰ ਵੀ ਮੈਂ ਜਾਣਦਾ ਜਿਨ੍ਹਾਂ ਦਾ ਕੁਛ ਬਣਿਆ ਨਹੀਂ, ਸਿਰਫ ਇਸ ਕਰਕੇ ਕਿਉਂਕਿ ਅੰਗਰੇਜ਼ੀ ਦੇ ਇਮਤਿਹਾਨ 'ਚ ਉਹਨਾਂ ਦਾ ਕੁਛ ਨਹੀਂ ਬਣਿਆ। ਤੁਹਾਨੂੰ ਵੀ ਫਿਰ ਇਮਤਿਹਾਨ ਦੇਣਾ ਪਿਆ?
ਹਾਂਜੀ, ਮੈਂ ਵੀ ਲਾਸਟ ਨਵੰਬਰ ਦੇ ਵਿੱਚ ਹੀ ਦਿੱਤਾ ਸੀ PTE ਦਾ।
ਅਤੇ ਉਹਦੇ 'ਚ ਕੀ ਫਿਰ ਤੁਹਾਡਾ ਸਟੈਂਡ ਰਿਹਾ, ਕੀ ਮਾਰਕਿੰਗ?
ਮੇਰੇ 9 ਬੈਂਡ ਸੀਗੇ ਈਚ।
ਅੱਛਾ, ਇਹਦੇ 4 ਮੋਡਿਊਲ ਹੁੰਦੇ?
ਹਾਂਜੀ, 4, ਰੀਡਿੰਗ, ਲਿਸਨਿੰਗ, ਸਪੀਕਿੰਗ ਅਤੇ ਰਾਈਟਿੰਗ।
ਅਤੇ ਵੱਧ ਤੋਂ ਵੱਧ ਨੰਬਰ ਕਿੰਨੇ ਲਏ ਜਾ ਸਕਦੇ?
9 ਹੀ ਹੁੰਦੇ ਆ।
ਸੋ 9/9, 4 'ਚੋਂ?
ਹਾਂਜੀ।
ਕੀ ਬਾਤ ਹੈ, ਫਿਰ ਤਾਂ ਸ਼ਾਬਾਸ਼ੀ ਤੁਹਾਨੂੰ ਬਹੁਤ ਜ਼ਿਆਦਾ।
ਥੈਂਕ ਯੂ।
ਇਹ ਫਿਰ ਅੰਗਰੇਜ਼ੀ ਪਹਿਲਾਂ ਤੋਂ ਚੰਗੀ ਆ ਜਾਂ ਇੱਥੇ ਆ ਕੇ ਹੋਰ ਨਿਖਾਰ ਆਇਆ?
ਮੈਂ ਐਕਚੁਲੀ ਮੈਂ ਇੰਗਲਿਸ਼ ਮੀਡੀਅਮ 'ਚ ਹੀ ਪੜ੍ਹੀ ਇੰਡੀਆ 'ਚ ਵੀ, ਤਾਂ ਉਹ ਵੀ ਇੱਕ ਤਰ੍ਹਾਂ ਨਾਲ ਹੈਲਪਫੁਲ ਸੀਗਾ, ਅਤੇ ਇੱਥੇ ਆ ਕੇ ਵੀ ਜਿੱਦਾਂ ਹੁਣ ਆਪਾਂ ਰੋਜ਼ ਇੰਗਲਿਸ਼ ਵਰਕ ਪਲੇਸ 'ਤੇ ਵੀ ਬੋਲਦੇ ਹੀ ਹਾਂ, ਤਾਂ ਉਹਦੇ ਨਾਲ ਸਪੀਕਿੰਗ ਤਾਂ ਚਲੋ ਤੁਹਾਡੀ ਇਵੈਂਚੁਅਲੀ ਹੋ ਹੀ ਜਾਂਦੀ ਆ, ਅਤੇ ਯੂਨੀ ਦੇ ਵਿੱਚ ਅਸਾਈਨਮੈਂਟਸ ਵਗੈਰਾ ਕਰਦੇ ਹਾਂ ਤਾਂ ਉਹਦੇ ਨਾਲ ਰਾਈਟਿੰਗ ਵੀ ਹੁੰਦੀ ਆ, ਅਤੇ ਮਤਲਬ ਤੁਸੀਂ ਜਦੋਂ ਇੱਥੇ ਟਾਈਮ ਕਰ ਲੈਂਦੇ ਹੋ ਸਪੈਂਡ, ਫਿਰ ਤੁਹਾਡੀ ਆਪੇ ਇੰਗਲਿਸ਼ ਇੰਪਰੂਵ ਹੁੰਦੀ ਆ, ਬਾਕੀ ਜਦੋਂ ਤੁਸੀਂ ਇਗਜ਼ਾਮ ਦੇਣਾ ਹੀ ਆ ਅਤੇ ਉਦੋਂ ਫਿਰ ਪ੍ਰੈਕਟਿਸ ਬਹੁਤ ਜ਼ਰੂਰੀ ਆ, ਜਿੰਨੀ ਜ਼ਿਆਦਾ ਪ੍ਰੈਕਟਿਸ ਉਨਾ ਜ਼ਿਆਦਾ ਤੁਹਾਡੀ ਬੈਟਰ ਹੋਊਗੀ।
ਉਹਦੇ ਲਈ ਫਿਰ ਕੋਈ ਸਿਖਲਾਈ ਵੀ ਲਈ, ਕੋਈ ਟ੍ਰੇਨਿੰਗ, ਕੋਈ ਟਿਊਸ਼ਨ, ਕੋਈ?
ਨਹੀਂ, ਮੈਂ ਇੱਦਾਂ ਕੋਈ ਲਾਈਕ ਕੋਰਸ ਤਾਂ ਨਹੀਂ ਲਿੱਤਾ ਸੀ, ਉਹ ਇੱਕ ਐਪ ਹੀ ਸੀਗੀ APUNING ਕਰਕੇ, ਬਸ ਮੈਂ ਉਹਦੇ ਤੋਂ ਹੀ ਆਪਣੀ ਮਤਲਬ ਉਹ ਪੇਡ ਹੁੰਦੀ ਆ ਮੰਥਲੀ ਜਸਟ $22, ਅਤੇ ਉਹਦੇ ਵਿੱਚ ਹੀ ਸਭ ਕੁਛ ਹੁੰਦਾ, ਤੁਹਾਡੇ ਕੋਰਸ ਵੀ ਹੁੰਦੇ ਆ, ਜੇ ਤੁਸੀਂ ਟੈਸਟ ਕਰਨਾ ਤਾਂ ਉਹ ਵੀ ਕਰ ਸਕਦੇ ਹੋ।
ਅਤੇ ਕਿੰਨਾ ਕੁ ਆਮ ਹੈ ਕਿ ਵਿਦਿਆਰਥੀਆਂ ਦੇ 9/9 ਆਉਂਦੇ ਹੋਣ, ਨਾਲ ਦੀਆਂ ਵਿਦਿਆਰਥਣਾਂ ਨੂੰ ਪੁੱਛਿਆ ਜਾਂ ਨਾਲ ਦੇ ਵਿਦਿਆਰਥੀਆਂ ਨੂੰ, ਉਹਨਾਂ ਦੇ ਵੀ ਹੈ ਕਿਸੇ ਦੇ 9/9?
ਹਾਂਜੀ, ਮੇਰੇ ਹੈਗੇ ਨੇ ਜਿਹੜੇ ਇੱਥੇ ਫਰੈਂਡਸ 1-2, ਉਹਨਾਂ ਦੇ ਵੀ ਆਏ ਆ 8-9, ਬਟ ਕਈ ਹੈਗੇ ਆ ਜਿਨ੍ਹਾਂ ਦੇ ਮਿਸ ਹੋਏ ਆ, ਇਟਸ ਆਲ ਅਬਾਊਟ ਪ੍ਰੈਕਟਿਸ।
ਅਤੇ ਤੁਹਾਨੂੰ ਕਿੰਨੇ ਚਾਹੀਦੇ ਸੀ ਜੇ ਨਰਸਿੰਗ ਦੀ ਆਪਣੀ ਤੁਸੀਂ ਜਿਹੜੀ ਰਜਿਸਟ੍ਰੇਸ਼ਨ ਕਰਨੀ ਉਹਦੇ ਲਈ?
ਮੈਨੂੰ ਮਿਨੀਮਮ 7 ਹੀ ਚਾਹੀਦੇ ਸੀ, ਬਟ ਮੇਰਾ ਟਾਰਗੇਟ ਸੀਗਾ ਐਟਲੀਸਟ 8, ਅਤੇ ਉਹਦੇ ਕਰਕੇ ਫਿਰ ਚਲੋ ਪ੍ਰੈਕਟਿਸ ਉਸ ਹਿਸਾਬ ਨਾਲ ਕੀਤੀ, ਲੱਕੀਲੀ 9 ਆ ਗਏ।
ਜੀ ਨਹੀਂ, ਇਹ ਕਾਫੀ ਵੱਡੀ ਅਚੀਵਮੈਂਟ ਆ, ਖਾਸ ਤੌਰ 'ਤੇ ਉਸ ਥਾਂ ਦੇ ਲੋਕਾਂ ਲਈ ਜਿੱਥੇ ਅੰਗਰੇਜ਼ੀ ਨੂੰ ਹਊਆ ਮੰਨਿਆ ਜਾਂਦਾ।
ਹਾਂਜੀ।
ਕੋਈ ਖਾਸ ਗੱਲਾਂ, ਕੋਈ ਖਾਸ ਨੁਕਤੇ ਜਿਨ੍ਹਾਂ 'ਤੇ ਵਿਦਿਆਰਥੀ ਧਿਆਨ ਦੇਣ ਤਾਂ ਕਿ ਉਹਨਾਂ ਦਾ ਅੰਗਰੇਜ਼ੀ 'ਚੋਂ ਵਧੀਆ ਸਕੋਰ ਆ ਸਕੇ?
ਹਾਂਜੀ, ਲਾਈਕ ਇਹ ਕੰਟੀਨਿਊਸ ਇੰਪਰੂਵਮੈਂਟ ਦੀ ਤਰ੍ਹਾਂ ਹੀ ਹੁੰਦੀ ਆ, ਕਿ ਲਾਈਕ ਆਪਾਂ ਜਦੋਂ ਡੇਲੀ ਬੇਸਿਸ 'ਤੇ ਆਪਾਂ ਪ੍ਰੈਕਟਿਸ ਕਰਾਂਗੇ ਤਾਂ ਉਹ ਬੈਟਰ ਹੁੰਦੀ ਹੀ ਰਹਿੰਦੀ ਆ। ਮਤਲਬ ਅਵੋਇਡ ਕਰਨਾ ਕਿ ਤੁਸੀਂ ਸੰਗਣਾ ਨਹੀਂ ਹੈਗਾ, ਅਤੇ ਜਿੱਦਾਂ ਹੋ ਸਕੇ ਤੁਸੀਂ ਆਪਣੀ ਵਰਕ ਪਲੇਸ 'ਤੇ ਜਾਂ ਕਿਤੇ ਵੀ ਤੁਸੀਂ ਜਾਂਦੇ ਹੋ ਤਾਂ ਉੱਥੇ ਟਰਾਈ ਕਰਨਾ ਕਿ ਇੰਗਲਿਸ਼ ਦੇ ਵਿੱਚ ਹੀ ਆਪਣੀ ਕਨਵਰਸੇਸ਼ਨ ਕਰਨੀ ਆ, ਜਿੱਦਾਂ ਸਪੀਕਿੰਗ ਹੋ ਗਈ ਸਪੈਸ਼ਲੀ, ਉਹੀ ਤੁਹਾਡੀ ਆਹੀ ਹੈ ਜਿਹੜੀ ਆਪਾਂ ਮਤਲਬ ਡੇਲੀ ਬੋਲਦੇ ਹਾਂ ਨਾ, ਆਪਾਂ ਕਰਦੇ ਹਾਂ ਬਾਕੀਆਂ ਨਾਲ, ਤਾਂ ਬਹੁਤ ਜ਼ਿਆਦਾ ਇੰਪਰੂਵਮੈਂਟ ਹੁੰਦੀ ਉਹਦੇ ਨਾਲ। ਅਤੇ ਰੀਡਿੰਗ ਵਗੈਰਾ ਦੇ ਵਿੱਚ ਜਿੱਦਾਂ ਤੁਸੀਂ ਰੋਜ਼ ਆਪਣੀ ਬੁੱਕਸ ਰੀਡ ਕਰ ਸਕਦੇ ਹੋ ਅਤੇ ਉਹ ਲਾਈਕ ਇੱਕ ਬਹੁਤ ਵਧੀਆ ਹੋਬੀ ਵੀ ਆ ਅਤੇ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਵੀ ਮਿਲਦਾ ਅਤੇ ਨਾਲ ਦੀ ਨਾਲ ਤੁਹਾਡੀਆਂ ਸਕਿੱਲਸ ਵੀ ਇੰਪਰੂਵ ਹੁੰਦੀਆਂ ਨੇ। ਅਤੇ ਹੋਰ ਆਪਾਂ ਜਿੱਦਾਂ ਪੋਡਕਾਸਟ ਵਗੈਰਾ ਸੁਣ ਸਕਦੇ, ਆਡੀਓ ਬੁੱਕਸ ਹੁਣ ਤਾਂ ਹੁੰਦੀਆਂ ਨੇ, ਜੇ ਰੀਡਿੰਗ ਨਹੀਂ ਵੀ ਹੁੰਦੀ ਹੈਗੀ ਤਾਂ ਉਹ ਚੀਜ਼ ਵੀ ਬਹੁਤ ਇੰਪਰੂਵ ਕਰਦੀ ਹੈ, ਤੁਹਾਨੂੰ ਨਵੇਂ ਨਵੇਂ ਵਰਡ ਸਿੱਖਣ ਨੂੰ ਮਿਲਦੇ ਆ। ਅਤੇ ਬਾਕੀ ਇਹੀ ਆ ਕਿ ਜਿੰਨਾ ਹੋ ਸਕੇ ਆਪਣੀ ਪ੍ਰੈਕਟਿਸ ਕਰੋ ਅਤੇ ਜਿੰਨੀ ਯੂਜ਼ ਕਰ ਸਕਦੇ ਹੋ ਆਪਣੇ ਡੇਲੀ ਬੇਸ 'ਤੇ ਉਹ ਕਰੋ
ਜੀ। ਥਰਸਟੀ ਕਰੋ ਅਤੇ ਸਿੱਖ ਲਈ ਤੋਂ ਅੱਗੇ ਵਧੀਆ।
ਹਾਂਜੀ,
ਕਹਿੰਦਾ ਮੈਂ ਅੰਗਰੇਜ਼ੀ ਬੋਲ ਤਾਂ ਲੈਂਦਾ ਪਰ ਮੇਰੀ ਪ੍ਰੋਨਾਂਸੀਏਸ਼ਨ ਠੀਕ ਨਹੀਂ। ਉਹ ਯਾਰ ਆਹ ਚੀਜ਼ ਕਹਿੰਦਾ ਮੇਰੀ ਵੀ ਠੀਕ ਨਹੀਂ।
ਉਹੀ ਆ, ਜਦੋਂ ਆਪਾਂ ਕਰਾਂਗੇ ਤਾਂ ਜੇ ਆਪਾਂ ਨੂੰ ਕੋਈ ਕਰੈਕਟ ਕਰ ਵੀ ਦਊਗਾ ਤਾਂ ਐਟਲੀਸਟ ਆਪਾਂ ਕੁਝ ਸਿੱਖ ਹੀ ਰਹੇ ਹਾਂ। ਹਾਂਜੀ,
ਉਹ ਕੱਲ੍ਹ ਕੋਈ ਪੁੱਛਦਾ ਸੀ ਕਹਿੰਦਾ ਇਹ ਅੰਗੂਰ ਪੱਕੇ ਹਨ, ਇਹਦੀ ਅੰਗਰੇਜ਼ੀ ਬਣਾਓ। ਕਹਿੰਦਾ ਜੀ ਗ੍ਰੇਪਸ ਆਰ ਪੀ ਆਰ। ਪੀ ਆਰ 'ਤੇ ਗੱਲ ਆਈਏ, ਇਹ ਨਰਸਿੰਗ 'ਚ ਪੀ ਆਰ ਵਗੈਰਾ ਹੋ ਜਾਂਦੀ?
ਹਾਂਜੀ, ਲਾਈਕ ਜਿੱਦਾਂ ਸਾਡੇ ਲੋਇਰ ਨੇ ਦੱਸਿਆ ਸੀਗਾ ਕਿ ਨਰਸਿੰਗ ਹੀ ਆਪਣਾ ਲਾਈਕ ਫਾਸਟੈਸਟ ਵੇ ਆ ਪੀ ਆਰ ਲੈਣ ਲਈ ਇੱਥੇ। ਅਤੇ ਇੱਕ ਰੀਜ਼ਨ ਉਹ ਵੀ ਸੀਗਾ ਮੈਂ ਜਿਹਦੇ ਕਰਕੇ ਨਰਸਿੰਗ ਚੂਜ਼ ਕੀਤੀ। ਅਤੇ ਹੁਣ ਜਿੱਦਾਂ ਮੈਂ ਆਲਰੇਡੀ ਆਪਣੀ ਪੀ ਆਰ ਦੀ ਫਾਈਲ ਅਪਲਾਈ ਕਰ ਚੁੱਕੀ ਹਾਂ ਅਤੇ ਬਸ ਹੁਣ ਵੇਟ ਹੀ ਕਰ ਰਹੇ ਹਾਂ
ਜੀ। ਅਤੇ ਜਿਹੜਾ ਤੁਸੀਂ ਹਸਪਤਾਲ ਦੱਸਿਆ ਉਹਦੇ 'ਚ ਕੋਈ ਸਪੈਸ਼ਲਾਈਜੇਸ਼ਨ ਆ ਤੁਹਾਡੀ?
ਮੈਂ ਐਕਚੁਲੀ ਹੁਣ ਗ੍ਰੈਡ ਈਅਰ ਕਰ ਰਹੀ ਹਾਂ। ਸੋ ਹੁੰਦਾ ਲਾਈਕ ਜੋ ਤੁਸੀਂ ਆਪਣੀ ਨਰਸਿੰਗ ਫਿਨਿਸ਼ ਕਰ ਦਿੰਦੇ ਹੋ ਤਾਂ ਇੱਕ ਸਾਲ ਹੁੰਦਾ ਆ ਜਦੋਂ ਤੁਸੀਂ ਲਾਈਕ ਤੁਹਾਨੂੰ ਸਪੋਰਟ ਮਿਲਦੀ ਰਹਿੰਦੀ ਹੈ ਐਜੂਕੇਟਰਸ ਦੀ। ਤੁਸੀਂ ਕਦੇ ਵੀ ਉਹਨਾਂ ਨੂੰ ਲਾਈਕ ਅਪਰੋਚ ਕਰ ਸਕਦੇ ਹੋ ਕਿ ਮੈਨੂੰ ਇੱਥੇ ਪ੍ਰੋਬਲਮ ਆ ਰਹੀ ਆ, ਤਾਂ ਉਹ ਤੁਹਾਨੂੰ ਐਜ਼ ਅ ਲਾਈਕ ਟ੍ਰੇਨੀ ਉਹ ਕਰਦੇ ਆ, ਮਤਲਬ ਤੁਹਾਨੂੰ ਸਾਰੀ ਤਰ੍ਹਾਂ ਦੀ ਸਪੋਰਟ ਦੇਣਗੇ ਜਿੱਥੇ ਵੀ ਤੁਹਾਨੂੰ ਹੈਲਪ ਚਾਹੀਦੀ ਆ। ਜਿਹੜੀਆਂ ਵਾਰਡ ਨਰਸਿਸ ਵੀ ਹੁੰਦੀਆਂ ਨੇ ਉਹ ਵੀ ਤੁਹਾਡੇ ਹੈਲਪ ਕਰਦੇ ਨੇ
ਜੀ। ਅਤੇ ਇੱਥੇ ਮੈਂ ਆਪਣੇ ਸੁਣਨ ਵਾਲਿਆਂ ਨੂੰ ਵੀ ਆਗਾਹ ਕਰਨਾ ਚਾਹੁੰਦਾ, ਕਈਆਂ ਨੂੰ ਇਹ ਗੱਲਾਂ ਨਾ ਬੜੀਆਂ ਸਾਦ ਮੁਰਾਦੀਆਂ ਸਿੱਧ ਪੱਧਰੀਆਂ ਜਿਹੀਆਂ ਲੱਗਦੀਆਂ ਹੋਣੀਆਂ, ਕਿਉਂਕਿ ਰਮਨ ਵੀ ਹਲਕਾ ਹਲਕਾ ਹੱਸੀ ਜਾਂਦੀ ਹੈ ਵੀ ਇਹਦਾ ਬੜੀਆਂ ਆਮ ਜਿਹੀਆਂ ਗੱਲਾਂ ਪੁੱਛੀ ਜਾਂਦੇ ਹੋ, ਪਰ ਇਹਨਾਂ ਗੱਲਾਂ 'ਚੋਂ ਹੀ ਕਈ ਵਾਰ ਗੱਲ ਨਿਕਲਦੀ ਅਤੇ ਫਿਰ ਗੱਲ 'ਚੋਂ ਗੱਲ ਤੁਰਦੀ। ਹੋ ਸਕਦਾ ਤੁਹਾਡੀਆਂ ਇਹ ਗੱਲਾਂ ਸੁਣਨ ਨਾਲ ਕਿਸੇ ਨੂੰ ਪ੍ਰੇਰਣਾ ਮਿਲਦੀ ਹੋਵੇ, ਕਿਸੇ ਨੂੰ ਕੋਈ ਸੇਧ ਮਿਲਦੀ ਹੋਵੇ, ਸੋ ਇਹ ਗੱਲਾਂ ਇਸ ਤਰ੍ਹਾਂ ਕਰਨ ਦਾ ਇਹ ਵੀ ਇੱਕ ਮਕਸਦ ਹੁੰਦਾ। ਅਤੇ ਰਮਨ, ਥੋੜ੍ਹਾ ਜਿਹਾ ਦੱਸੋਗੇ ਜਿਹੜੇ ਆਉਣ ਵਾਲੇ ਵਿਦਿਆਰਥੀ ਆ, ਨਵੇਂ ਵਿਦਿਆਰਥੀ ਆ, ਵੈਸੇ ਤਾਂ ਆਪਣੀ ਪਹਿਲਾਂ ਡਿਗਰੀ ਅਤੇ ਫਿਰ ਪੀ ਆਰ ਅਤੇ ਨਾਲ ਨਾਲ ਨੌਕਰੀ, ਉਹ ਉੱਥੇ ਤੱਕ ਪਹੁੰਚਣਾ ਹੁੰਦਾ, ਉਹ ਮੰਜ਼ਿਲ ਸਰ ਕਰਨ ਲਈ ਕੀ ਖਾਸ ਨੁਕਤੇ ਹੋਣਗੇ ਜਿਹੜੇ ਤੁਸੀਂ ਅਪਣਾਏ ਅਤੇ ਤੁਹਾਡੇ ਕੰਮ ਆਏ?
ਸੋ ਮੈਂ ਜਿੱਦਾਂ ਮੋਸਟਲੀ ਸਟੂਡੈਂਟ ਦੇਖਿਆ ਉਹ ਲਾਈਕ ਕੋਈ ਡਿਪਲੋਮਾ ਲੈ ਕੇ ਇੱਧਰ ਆ ਜਾਂਦੇ ਆ ਜਾਂ ਕੋਈ ਡਿਗਰੀ ਲੈ ਕੇ ਆਉਂਦੇ ਵੀ ਨੇ ਤਾਂ ਲਾਈਕ ਫੀਸਾਂ ਤੋਂ ਡਰ ਕੇ ਜਾਂ ਉਹਨਾਂ ਨੂੰ ਹਾਰਡ ਲੱਗਦੀ ਆ ਤਾਂ ਉਹ ਚੇਂਜ ਕਰ ਲੈਂਦੇ ਆ। ਸੋ ਆਈ ਥਿੰਕ ਉਹ ਉੱਥੇ ਉਹਨਾਂ ਦਾ ਲਾਈਕ ਰੋਂਗ ਡਿਸੀਜ਼ਨ ਹੁੰਦਾ ਹੈ, ਕਿਉਂਕਿ ਤੁਸੀਂ ਉਦੋਂ ਆਪਣੇ ਪੈਸੇ ਬਚਾਉਣ ਲਈ ਈਜ਼ੀ ਉਹ ਵੇ ਚੂਜ਼ ਕਰਨ ਲਈ ਤੁਸੀਂ ਮਤਲਬ ਸੌਖਾ ਉਹ ਲੱਭ ਲੈਂਦੇ ਹੋ, ਬਟ ਉਹ ਬਾਅਦ ਜਾ ਕੇ ਤੁਹਾਡੀ ਕਿਸੇ ਹੈਲਪ ਨਹੀਂ ਕਰਦਾ। ਉਹ ਜੇ ਪਹਿਲਾਂ ਹੀ ਤੁਸੀਂ ਆਪਣਾ ਕੋਈ ਵਧੀਆ ਕੋਰਸ ਲਓਗੇ ਜੀ ਤੁਹਾਨੂੰ ਪਤਾ ਕਿ ਬਾਅਦ 'ਚੋਂ ਤੁਸੀਂ ਪ੍ਰੋਪਰ ਆਪਣੀ ਤੁਹਾਨੂੰ ਜੋਬ ਮਿਲ ਸਕਦੀ ਹੈ, ਤੁਹਾਡਾ ਕਰੀਅਰ ਬਣ ਸਕਦਾ ਆ। ਸੋ ਉਹ 2-3 ਸਾਲ ਆਪਾਂ ਔਖੇ ਹੋ ਕੇ ਕੱਢ ਲਈਏ ਤਾਂ ਆਪਣੀ ਬਾਕੀ ਦੀ ਲਾਈਫ ਫਿਰ ਸੌਖੀ ਹੋ ਜਾਂਦੀ ਆ।
ਵੈਸੇ ਵੀ ਕਾਹਲੀ ਤੁਰਿਆਂ ਸੱਪ ਦੀ ਖੁੱਡ 'ਤੇ ਪੈਰ ਧਰਿਆ ਜਾਂਦਾ, ਕਈ ਵਾਰ ਬੰਦਾ ਲੰਬੇ ਰਾਹ ਪੈ ਜਾਂਦਾ।
ਹਾਂਜੀ,
ਸੋ ਇਸ ਲਈ ਪਹਿਲਾਂ ਹੀ ਜੇ ਚੰਗਾ ਕੋਰਸ ਲੈ ਕੇ ਪੜ੍ਹਾਈ ਲਿਖਾਈ ਰੂਹ ਨਾਲ ਕੀਤੀ ਜਾਵੇ
ਤੇ
ਤੁਹਾਡੇ ਮੁਤਾਬਕ ਉਹ ਸ਼ਾਇਦ ਕਾਮਯਾਬੀ ਦੀ ਮੰਜ਼ਿਲ ਵੱਲ ਜਾ ਸਕਦਾ।
ਕਾਫੀ ਸਟੂਡੈਂਟ ਨੇ ਜਿਹੜੇ ਮਤਲਬ ਉਧਰ ਮੇਰੇ ਕੈਨੇਡਾ 'ਚ ਵੀ ਫਰੈਂਡਸ ਹੈਗੇ ਆ ਤੇ ਉਹਨਾਂ ਨੇ ਲਾਈਕ ਪਹਿਲਾਂ ਡਿਪਲੋਮਾ ਚੂਜ਼ ਕੀਤੇ ਬਟ ਬਾਅਦ 'ਚੋਂ ਵੀ ਉਹਨਾਂ ਦੀ ਕੋਈ ਫਿਕਸ ਡਿਗਰੀ ਨਹੀਂ ਹੈਗੀ।
ਤੇ ਜਾਂਦੀ ਵਾਰ ਦਾ ਕੀ ਸੁਨੇਹਾ ਹੋਊਗਾ ਸਾਡੇ ਸੁਣਨ ਵਾਲਿਆਂ ਦੇ ਨਾਲ, ਖਾਸ ਤੌਰ ਤੇ ਹਮ ਉਮਰ ਨੌਜਵਾਨ ਲੋਕਾਂ ਲਈ, ਇੱਥੇ ਕਾਮਯਾਬ ਕਿਵੇਂ ਹੋਈਏ?
ਬਸ ਇਹ ਆਪਣਾ ਗੋਲ ਦੇਖੋ ਤੁਹਾਡਾ ਕੀ ਆ ਨਾ, ਉਹਦੇ ਬਾਰੇ ਸੋਚੋ ਅਤੇ ਬਸ ਇਹ ਆਪਣੇ ਦਿਮਾਗ 'ਚ ਰੱਖੋ ਕਿ ਹੁਣ ਜੇ ਆਪਾਂ ਮਿਹਨਤ ਕਰ ਲਾਂਗੇ ਤਾਂ ਆਪਣੀ ਬਾਕੀ ਦੀ ਲਾਈਫ ਫਿਰ ਈਜ਼ੀ ਰਹੂਗੀ। ਅਤੇ ਹੁਣ ਮਤਲਬ ਜੇ ਉਹੀ ਸ਼ੋਰਟਕੱਟਸ ਦੇ ਵਿੱਚ ਉਹ ਰਹਿ ਗਏ ਤਾਂ ਫਿਰ ਅੱਗੇ ਵੀ ਫਿਰ ਬਸ ਤੰਗ ਹੀ ਹੋਣਾ
ਜੀ। ਤੁਸੀਂ ਆਪਣੀ ਉਮਰ ਨਾਲੋਂ ਜ਼ਿਆਦਾ ਸਿਆਣੀਆਂ ਗੱਲਾਂ ਕਰਦੇ ਹੋ।
ਥੈਂਕ ਯੂ,
ਬਹੁਤ ਬਹੁਤ ਮਿਹਰਬਾਨੀ ਰਮਨ, ਤੁਸੀਂ ਸਟੂਡੀਓ ਆਏ ਅਤੇ ਆਪਣੀ ਜ਼ਿੰਦਗੀ ਦੀਆਂ ਕੁਛ ਖਾਸ ਗੱਲਾਂ ਆਪਣੇ ਇਸ ਪ੍ਰਵਾਸ ਅਤੇ ਸਫ਼ਰ ਬਾਰੇ ਸਾਡੇ ਸੁਣਨ ਵਾਲਿਆਂ ਨਾਲ ਸਾਂਝ ਪਾਈ। ਅੱਜ ਸਮਾਂ ਦੇਣ ਲਈ ਅਤੇ ਸਟੂਡੀਓ ਆਉਣ ਲਈ ਧੰਨਵਾਦ।
ਥੈਂਕ ਯੂ। ਯੂ ਵਿਦ SBS ਰੇਡੀਓ।